हृदय तो स्वामी तो स्वामी ते सुख फल पावे ते सुख फल पावे के तरे पव सिंध ते भगत हर जान के तरे पव सिंध ते भगत हर जान जिन हृदय तो स्वामी तो स्वामी जिन हृदय तो स्वामी तो स्वामी ते सुख फल पावे ते सुख फल पावे के तरे पव सिंध ते भगत हर जान के तरे पव सिंध ते भगत हर जान तिन सेवा हम लाए हरे तिन सेवा हम लाए हरे लाए हरे हम लाए हरे लाए हरे हम लाए हरे तिन सेवा हम लाए हरे तिन सेवा हम लाए हरे हम लाए हरे हम लाए हरे लाए हरे हम लाए हरे जन नानक के हर तू 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 भगवान भगवान हर जन गावो
महाराज जी दी ए अपार बख्शिश है जो शैली आपां कीर्तन दी पढ़ी है अज पड़ताल गायकी ए गुरु रामदास महाराज दी देन है पूरे संगीत जगत नूं आपां दर्शन करदे हां गुरु ग्रंथ साहिब महाराज जी दे पहलियां तीन पातशाहियां दी बाणी च पड़तालां नहीं आउंदियां गुरु नानक रूप ही है गुरु नानक ने ही चौथे जामे च यह बख्शिश की पूरे संगीत जगत से मैं कहांगा कि बख्शिश होई निरी सिखां ते नहीं सारे संगीत जगत से एक नवी शैली बख्श दी गाउण वास्ते जिवें कि नाम तो पता लगता है पड़ताल इहदा मतलब है भी समथिंग टू डू विद द रिदम पैटर्न समथिंग टू डू विद द ताल ते पड़ताल दा मतलब हुंदा है जिथे ताल पलट जावे पड़ताल वेयर द रिदम पैटर्न स्विच फ्रॉम वन टू अनदर विद इन द सेम कंपोजिशन जनरली जिहड़ा शब्द आपां शुरू करदे हां उहो ही ताल चलदी रहिंदी है थ्रू आउट पूरे शब्द विच भावें जिहड़ा तबला वजाउण वाला कीर्तनिया है वह दुगुण चौगुण या होर तोड़े या तिहाइया विच मारदा है पर वो ताल दा जिहड़ा बेसिक टैंपो है वह उही चलता रहिंदा ताल नहीं बदलती कदी भी जिहड़ा आपां टिपिकल शब्द जो पढ़ते हैं पर इस गायकी दे विच पड़ताल दे विच सर्टेन पोर्शनज ऑफ द शब्द आर इन अ डिफरेंट पैटर्न सर्टेन आर इन अ डिफरेंट रिदम पैटर्न ਇਹ ਸ਼ਬਦ, ਇਹ ਜਿਹੜੀ ਪੜਤਾਲ ਆਪਾਂ ਪੜ੍ਹ ਰਹੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ, ਕਾਨੜਾ ਮਹੱਲਾ ਚੌਥਾ। ਇੱਕ ਹੋਰ ਇੱਥੇ ਗੱਲ ਜ਼ਿਕਰਯੋਗ ਹੈ ਕਿ ਜਿਹੜਾ ਕਾਨੜਾ ਅੱਜ ਕੱਲ੍ਹ ਗਾਇਆ ਜਾਂਦਾ, ਇਹ ਕਾਨੜਾ ਜਿਹੜਾ ਮਹਾਰਾਜ ਦੇ ਵੇਲੇ ਗਾਇਆ ਜਾਂਦਾ ਸੀ, ਬੜਾ ਫਰਕ ਹੈ। ਜਿਹੜਾ ਪੁਰਾਣੇ ਸ਼ਾਸਤਰਾਂ ਦੇ ਵਿੱਚ ਕਾਨੜਾ ਗਾਇਆ ਜਾਂਦਾ ਸੀ, ਗੁਰੂ ਘਰ ਦੇ ਸਮੇਂ, ਗੁਰੂ ਮਹਾਰਾਜ ਦੇ ਟਾਈਮ ਵੀ ਉਹੋ ਹੀ ਗਾਇਆ ਜਾਂਦਾ ਸੀ ਜਿਹਦੇ ਆਪਾਂ ਅੱਜ ਦਰਸ਼ਨ ਕੀਤੇ ਨੇ। ਅਕਬਰ ਦਾ ਜਿਹੜਾ ਗਵੱਈਆ ਸੀ ਤਾਨਸੇਨ, ਉਹਨੇ ਇਸ ਕਾਨੜੇ ਦੇ ਵਿੱਚ ਜਿਹੜਾ ਧੈਵਤ ਸੀ ਉਹ ਕੋਮਲ ਕਰ ਦਿੱਤਾ ਅਤੇ ਇਸ ਕਾਨੜੇ ਨੂੰ ਨਾਮ ਦੇ ਦਿੱਤਾ ਦਰਬਾਰੀ ਕਾਨੜਾ, ਕਿਉਂਕਿ ਇਹ ਪ੍ਰਕਾਰ ਜਿਹੜਾ ਕਾਨੜੇ ਦਾ ਸੀ ਇਹ ਰਾਜੇ ਦੇ ਦਰਬਾਰ 'ਚ ਗਾਇਆ ਜਾਂਦਾ ਸੀ ਅਤੇ ਨਾਂ ਪੈ ਗਿਆ ਦਰਬਾਰੀ ਕਾਨੜਾ। ਇਸੇ ਤਰ੍ਹਾਂ ਉਹਨੇ ਮਲਹਾਰ ਨੂੰ ਵੀ ਥੋੜ੍ਹਾ ਜਿਹਾ ਬਦਲਿਆ ਸੁਰਾਂ ਨੂੰ ਅਤੇ ਉਹਨੂੰ ਮੀਆਂ ਕੀ ਮਲਹਾਰ ਕਹਿਣ ਲੱਗ ਪਏ, ਮੀਆਂ ਤਾਨਸੇਨ ਦੀ ਬਣਾਈ ਹੋਈ ਮਲਹਾਰ, ਕਿਉਂਕਿ ਰਾਜੇ ਦੇ ਦਰਬਾਰ 'ਚ ਗਾਇਆ ਜਾਂਦਾ ਸੀ। ਇਹ ਸਰੂਪ ਕਾਨੜੇ ਦਾ, ਦਰਬਾਰੀ ਕਾਨੜੇ ਦਾ ਪ੍ਰਚਲਿਤ ਹੋ ਗਿਆ ਅਤੇ ਜਿਹੜਾ ਸ਼ਾਸਤਰਾਂ ਵਾਲਾ ਕਾਨੜਾ ਸੀ ਉਹ ਪਿੱਛੇ ਰਹਿ ਗਿਆ, ਉਹ ਅਲੋਪ ਹੀ ਹੋ ਗਿਆ। ਮਹਾਰਾਜ ਦੇ ਸਮੇਂ ਮਹਾਰਾਜ ਦੀ ਬਾਣੀ ਆਪਾਂ ਦਰਸ਼ਨ ਕਰਦੇ ਹਾਂ, ਪੁਰਾਣੀਆਂ ਸ਼ਬਦ ਰੀਤਾਂ ਦੇ ਵੀ ਦਰਸ਼ਨ ਕਰਦੇ ਹਾਂ। ਤਿੰਨ ਤਰ੍ਹਾਂ ਦੇ ਸੰਗੀਤ ਉਸ ਵੇਲੇ ਸਨ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਧਰਤੀ 'ਤੇ ਸਰੀਰ ਰੂਪ ਵਿੱਚ ਰਹੇ ਨੇ। ਇੱਕ ਸੀ ਮਾਰਗੀ ਸੰਗੀਤ, ਜਿਹੜਾ ਕਿ ਸਾਧੂ ਸੰਤ ਆਪਣੀ ਭਗਤੀ ਵਾਸਤੇ ਗਾਇਆ ਕਰਦੇ ਸਨ। ਇੱਕ ਤਰੀਕਾ ਸੀ, ਇਟ ਵਾਜ਼ ਅ ਵੇ ਟੂ ਮੈਡੀਟੇਟ ਥਰੂ ਦ ਮਿਊਜ਼ਿਕ, ਯੂਜ਼ਿੰਗ ਦ ਟੈਕਨੋਲੋਜੀ ਆਫ ਮਿਊਜ਼ਿਕ ਐਂਡ ਦ ਰਾਗਸ ਦੋਜ਼ ਸਾਧੂਜ਼ ਦੇ ਯੂਜ਼ ਟੂ ਮੈਡੀਟੇਟ, ਇਟ ਵਾਜ਼ ਅ ਮੈਡੀਟੇਟਿੰਗ ਟੂਲ ਫੋਰ ਦੈਮ। ਉਹਨੂੰ ਮਾਰਗੀ ਸੰਗੀਤ ਕਿਹਾ ਜਾਂਦਾ ਸੀ, ਜਿਹੜੇ ਮਾਰਗ 'ਤੇ ਤੁਰੇ ਹੋਏ ਨੇ ਉਹਨਾਂ ਦਾ ਸੰਗੀਤ, ਜਿਹਦੇ ਵਿੱਚੋਂ ਧਰੁਪਦ, ਧਮਾਰ, ਇਹ ਜਿਹੜੀ ਸ਼ੈਲੀ ਆਪਾਂ ਅੱਜ ਪੜ੍ਹੀ ਹੈ ਇਹ ਆਡੇ ਚੌਤਾਲੇ ਦੇ ਵਿੱਚ ਇਹਦੀ ਅਸਥਾਈ ਸੀ। ਪਹਿਲਾ ਅੰਤਰਾ ਇੱਕ ਤਾਲੇ 'ਚ ਅਤੇ ਦੂਜਾ ਅੰਤਰਾ ਰੂਪਕ ਦੇ ਵਿੱਚ ਸੀ, ਸੱਤ ਮਾਤਰਾ। ਇਹ ਸ਼ੈਲੀ ਧਰੁਪਦ ਸ਼ੈਲੀ ਹੈ, ਚਾਰ ਤਾਲ ਵੀ ਇਹ 'ਚ ਆ ਜਾਂਦਾ, ਧਮਾਰ ਵੀ ਇਹ 'ਚ ਆ ਜਾਂਦਾ, ਆਡਾ ਚੌਤਾਲਾ ਵੀ ਇਹ 'ਚ ਆ ਜਾਂਦਾ। ਇਹ ਮਾਰਗੀ ਸੰਗੀਤ ਦਾ ਇੱਕ ਨਮੂਨਾ, ਇੱਕ ਲੱਛਣ ਹੈ। ਦੂਸਰੀ ਪ੍ਰਕਾਰ ਦਾ ਸੰਗੀਤ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਮੇਂ ਸੀ ਉਹ ਸੀ ਲੋਕ ਸੰਗੀਤ, ਜਿਹੜਾ ਪਿੰਡਾਂ 'ਚ ਆਮ ਲੋਕ ਗਾਇਆ ਕਰਦੇ ਸਨ, ਜਿਹੜੀਆਂ ਪੇਂਡੂ ਧੁਨਾਂ ਸਨ ਸਾਡੀਆਂ, ਫੋਕ ਮਿਊਜ਼ਿਕ। ਅਤੇ ਤੀਜੇ ਤਰ੍ਹਾਂ ਦਾ ਸੰਗੀਤ ਜਿਹੜਾ ਸੀ ਉਹ ਸੀ ਦਰਬਾਰ ਵਿੱਚ ਗਾਇਆ ਜਾਣ ਵਾਲਾ ਸੰਗੀਤ, ਜਿਹੜਾ ਰਾਜੇ ਦੇ ਦਰਬਾਰ 'ਚ ਗਾਇਆ ਜਾਂਦਾ ਸੀ ਉਹਨੂੰ ਦਰਬਾਰੀ ਸੰਗੀਤ ਕਿਹਾ ਜਾਂਦਾ ਸੀ। ਮਾਰਗੀ ਸੰਗੀਤ, ਲੋਕ ਸੰਗੀਤ ਅਤੇ ਦਰਬਾਰੀ ਸੰਗੀਤ, ਇਹ ਤਿੰਨ ਤਰ੍ਹਾਂ ਦੇ ਸੰਗੀਤ ਢੰਗ ਉਸ ਵੇਲੇ ਪ੍ਰਚਲਿਤ ਸਨ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਏ ਨੇ। ਮਹਾਰਾਜ ਨੇ ਇਹਨਾਂ ਵਿੱਚੋਂ ਦੋ ਪ੍ਰਕਾਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੇ ਆ, ਲੋਕ ਸੰਗੀਤ ਵੀ ਅਤੇ ਮਾਰਗੀ ਸੰਗੀਤ ਵੀ। ਅਤੇ ਦਰਬਾਰੀ ਸੰਗੀਤ ਨੂੰ ਮਹਾਰਾਜ ਨੇ ਨਹੀਂ ਥਾਂ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਕਾਰਨ, ਵੱਡਾ ਕਾਰਨ ਹੈ, ਮਾਰਗੀ ਸੰਗੀਤ ਦੇ ਪਿੱਛੇ ਜੋ ਕਾਰਨ ਹੈ, ਜੋ ਕੌਜ਼ ਸੀ, ਉਹ ਸੀ ਪਰਮੇਸ਼ੁਰ ਦੀ ਪ੍ਰਾਪਤੀ ਸੰਗੀਤ ਰਾਹੀਂ। ਇਟ ਵਾਜ਼ ਏ ਇਨੋਸੈਂਟ ਐਂਡ ਪਿਓਰ ਕੌਜ਼। ਜਿਹੜਾ ਲੋਕ ਸੰਗੀਤ ਸੀ ਉਹ ਸਾਡੀਆਂ ਲੋਕ ਧੁਨਾਂ, ਸਾਡੇ ਰਸਮੋ ਰਿਵਾਜ, ਉਹਨਾਂ 'ਚ ਗਾਇਆ ਜਾਣ ਵਾਲਾ ਆਮ ਸੰਗੀਤ ਸੀ, ਉਹਦੇ 'ਚ ਕੋਈ ਛਲ ਕਪਟ ਨਹੀਂ ਸੀ, ਬੜਾ ਸਿੱਧਾ ਅਤੇ ਇਨੋਸੈਂਟ ਮਿਊਜ਼ਿਕ ਸੀ। ਪਰ ਜਿਹੜਾ ਦਰਬਾਰੀ ਸੰਗੀਤ ਸੀ ਉਹਦਾ ਮੁੱਖ ਕਾਰਨ ਇਹ ਹੁੰਦਾ ਸੀ ਵੀ ਰਾਜਾ ਖੁਸ਼ ਹੋ ਜਾਵੇ। ਇਟ ਵਾਜ਼ ਸੰਗ ਟੂ ਪਲੀਜ਼ ਦ ਕਿੰਗ। ਅਤੇ ਮਹਾਰਾਜ ਨੇ ਇਸ ਤਰ੍ਹਾਂ ਦੇ ਸੰਗੀਤ ਨੂੰ ਪ੍ਰਵਾਨ ਨਹੀਂ ਕੀਤਾ ਜਿਹੜੇ ਕਿਸੇ ਬੰਦੇ ਨੂੰ ਖੁਸ਼ ਕਰਨ ਵਾਸਤੇ ਗਾਇਆ ਜਾਵੇ। ਸੋ ਅੱਜ ਜੇ ਕੀਰਤਨ ਆਪਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗਾਈਏ ਤਾਂ ਉਹ ਢੰਗ ਬਦਲ ਜਾਂਦਾ। ਕੀਰਤਨ ਤਾਂ ਉਹ ਗਾਣਾ ਚਾਹੀਦਾ ਜਿਹੜਾ ਗੁਰੂ ਨੂੰ ਖੁਸ਼ ਕਰੇ, ਜਿਹਦੇ ਨਾਲ ਗੁਰੂ ਮਹਾਰਾਜ ਖੁਸ਼ ਹੋਣ। ਇੱਥੇ ਇਹ ਪ੍ਰਕਾਰ ਜਿਹੜੀ ਹੈ ਇਹ ਪੜਤਾਲ ਇਹ ਆਪਾਂ ਦਰਸ਼ਨ ਕੀਤੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦੇਣ ਹੈ ਪੂਰੇ ਜਗਤ ਨੂੰ। ਇੱਕ ਬੜੀ ਹੋਰ ਹੈਰਾਨ ਕਰਨ ਦੀ ਗੱਲ ਇਹ ਹੈ ਕਿ ਸਾਰੀ ਬਾਣੀ ਮਹਾਰਾਜ ਦੀ ਗਾਈ ਪਹਿਲੋਂ ਗਈ, ਲਿਖੀ ਬਾਅਦ 'ਚ ਗਈ। ਅੱਜ ਕੱਲ੍ਹ ਜੋ ਧੁਨਾਂ ਦੇਖਦੇ ਹਾਂ, ਕੋਈ ਕੰਪੋਜੀਸ਼ਨਸ ਨੇ, ਕੋਈ ਫਿਲਮਾਂ ਦੇ ਗਾਣੇ ਨੇ, ਕੋਈ ਗਜ਼ਲਾਂ ਨੇ, ਕੋਈ ਕਵਾਲੀਆਂ ਨੇ, ਇਹ ਕੋਈ ਕਵੀ ਹੈ ਉਹ ਜਿਹੜਾ ਲਿਖਦਾ, ਕੋਈ ਸੰਗੀਤਕਾਰ ਹੈ ਜਿਹੜਾ ਉਹਦੀ ਮੈਲੋਡੀ ਬਣਾਉਂਦਾ, ਉਹਦੀ ਧੁਨ ਬਣਾਉਂਦਾ, ਉਹਦੀ ਤਰਜ ਬਣਾਉਂਦਾ, ਅਤੇ ਗਾਇਕ ਹੈ ਜਿਹੜਾ ਉਹਨਾਂ ਨੂੰ ਇਕੱਠਿਆਂ ਕਰਕੇ ਗਾਉਂਦਾ। ਪਰ ਇੱਥੇ ਬਾਣੀ 'ਚ ਵਾਕਈ ਇਹ ਹੈਰਾਨ ਕਰਨ ਵਾਲੀ ਗੱਲ ਹੈ ਵੀ ਇਟ ਕੇਮ ਪ੍ਰੀ ਕੰਪੋਜ਼ਡ, ਇਹ ਧੁਰਾਂ ਤੋਂ ਜੋ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਪ੍ਰੀ ਕੰਪੋਜ਼ਡ ਆਈ ਹੈ, ਅਤੇ ਗਾਈ ਪਹਿਲੋਂ ਗਈ, ਲਿਖੀ ਬਾਅਦ 'ਚ ਗਈ ਹੈ। ਅਤੇ ਜਿੱਥੇ ਲਿਖਣ ਲੱਗਿਆਂ ਮਹਾਰਾਜ ਨੇ ਖਾਸ ਖਿਆਲ ਰੱਖਿਆ ਵੀ ਕਿਉਂਕਿ ਸੰਗੀਤ ਬਾਣੀ ਦਾ ਇੱਕ ਅਣਟੁੱਟਵਾਂ ਹਿੱਸਾ ਸੀ, ਇਟ ਵਾਜ਼ ਅਨਸੈਪਰੇਬਲ ਪਾਰਟ ਆਫ ਦ ਬਾਣੀ, ਅਤੇ ਮਹਾਰਾਜ ਨੇ ਕੰਪਰੋਮਾਈਜ਼ ਨਹੀਂ ਕੀਤਾ, ਸੰਗੀਤ ਵਾਸਤੇ ਹਰ ਸ਼ਬਦ ਦੇ ਉੱਤੇ ਰਾਗ ਲਿਖਿਆ। ਗੁਰੂ ਸਾਹਿਬ ਕੁਡ ਹੈਵ ਈਜ਼ੀਲੀ ਐਂਡ ਵੈਰੀ ਕਨਵੀਨੀਐਂਟਲੀ ਰਿਟਨ ਸ੍ਰੀ ਰਾਗ ਮਹੱਲਾ ਪਹਿਲਾ, ਅਤੇ ਸਾਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਉਸ ਦੇ ਅੰਦਰ ਆ ਸਕਦੀ ਸੀ, ਐਂਡ ਟੈਕਨੀਕਲੀ ਇਟ ਵੁੱਡ ਹੈਵ ਬੀਨ ਓਕੇ ਆਲਸੋ, ਵੀ ਸਾਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਸ਼੍ਰੀ ਰਾਗ ਵਿੱਚ ਜਿਹੜੀ ਮਹਾਰਾਜ ਨੇ ਉਚਾਰੀ ਹੈ ਉਹ ਸਾਰੀ ਇੱਕੇ ਚੈਪਟਰ ਦੇ ਵਿੱਚ ਆ ਜਾਂਦੀ। ਪਰ ਮਹਾਰਾਜ ਨੇ ਇੱਦਾਂ ਨਹੀਂ ਕੀਤਾ, ਮਹਾਰਾਜ ਨੇ ਜੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਇਹ ਸ਼ਬਦ ਲਿਖਿਆ ਅਤੇ ਪਹਿਲਾਂ ਉੱਪਰ ਲਿਖਿਆ ਸ੍ਰੀ ਰਾਗ ਮਹੱਲਾ ਪਹਿਲਾ, ਇਹ ਖਤਮ ਹੁੰਦਾ ਫਿਰ ਅਗਲਾ, ਫਿਰ ਸ਼੍ਰੀ ਰਾਗ ਮਹੱਲਾ ਪਹਿਲਾ, ਫਿਰ ਦੂਜਾ ਸ਼ਬਦ, ਫਿਰ ਸ਼੍ਰੀ ਰਾਗ ਮਹੱਲਾ ਪਹਿਲਾ, ਫਿਰ ਤੀਜਾ ਸ਼ਬਦ। ਇਸ ਤਰ੍ਹਾਂ ਹਰ ਸ਼ਬਦ ਦੇ ਉੱਤੇ ਰਾਗ ਲਿਖਿਆ ਤਾਂ ਕਿ ਇਹ ਰਾਗ ਦਾ ਜਿਹੜਾ ਪਾਰਟ ਹੈ ਇਹਦਾ ਜਿਹੜਾ ਮਕਸਦ ਹੈ ਕਿਤੇ ਸਿੱਖ ਭੁੱਲ ਨਾ ਜਾਵੇ, ਕਿਤੇ ਕੰਪਰੋਮਾਈਜ਼ ਨਾ ਹੋ ਜਾਵੇ, ਕਿਉਂਕਿ ਇਹ ਇੱਕ ਐਸਾ ਹਿੱਸਾ ਹੈ ਜਿਹੜਾ ਕਿ ਅਲੱਗ ਨਹੀਂ ਕੀਤਾ ਜਾ ਸਕਦਾ। ਅਤੇ ਹੈਰਾਨਗੀ ਇੱਦਾਂ ਹੁੰਦੀ ਵੀ ਪੜਤਾਲਾਂ ਗਾਈਆਂ ਮਹਾਰਾਜ ਨੇ, ਅਤੇ ਗਾਈਆਂ ਪਹਿਲੋਂ ਅਤੇ ਲਿਖੀਆਂ ਬਾਅਦ 'ਚ, ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤਰ੍ਹਾਂ ਦੀਆਂ ਵਿਖੜੀਆਂ ਰੀਤਾਂ, ਗਾਈਆਂ ਪਹਿਲਾਂ ਗਈਆਂ, ਲਿਖੀਆਂ ਬਾਅਦ 'ਚ ਗਈਆਂ। ਅਤੇ ਇਹਦੇ 'ਚ ਜਿਹੜਾ ਕਾਵ ਸ਼ੈਲੀ ਹੈ ਨਾ ਕਵਿਤਾ, ਦ ਸਟਾਈਲ ਆਫ ਦ ਪੋਇਟਰੀ, ਪੜਤਾਲਾਂ ਦੇ ਸ਼ਬਦਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ 'ਚ ਪੜਤਾਲਾਂ ਮਿਲਦੀਆਂ ਨੇ, ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ 'ਚ ਮਿਲਦੀਆਂ। ਇਹ ਦੋ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਹੀ ਪੜਤਾਲਾਂ ਨੇ, ਟੋਟਲ 55 ਪੜਤਾਲਾਂ ਨੇ, 55। ਇਹਨਾਂ ਦੀ ਕਾਵਿ ਸ਼ੈਲੀ ਵੀ ਬੜੀ ਅਲੱਗ ਹੈ, ਛੰਦਬੰਦੀ ਵੀ ਅਲੱਗ ਹੈ। ਪਿੰਗਲ ਦੀ ਨਜ਼ਰ ਤੋਂ ਦੇਖੋ ਤਾਂ ਇਹਦਾ ਸਰੂਪ ਹੀ ਬੜਾ ਡਿਫਰੈਂਟ ਹੈ। ਇੱਥੇ ਤੁਸੀਂ ਨੋਟ ਕੀਤਾ ਹੋਏਗਾ, ਕਿਉਂਕਿ ਪ੍ਰੋਜੈਕਟਰ ਦੇ ਉੱਤੇ ਸਾਰੇ ਸ਼ਬਦ ਦੀ ਤੁਸੀਂ ਤੁਕਾਂ ਦੇਖੀਆਂ, ਲੰਬੇ ਲੰਬੇ ਸੈਂਟੈਂਸ ਨੇ, ਬਹੁਤ ਲੰਬੇ ਲੰਬੇ, ਐਕਸਟਰਾ ਆਰਡੀਨਰੀ ਲੌਂਗ ਸੈਂਟੈਂਸਿਸ, ਬਟ ਵਿਦ ਇਨ ਦੋਜ ਲੌਂਗ ਸੈਂਟੈਂਸਿਸ ਦੇਰ ਆਰ ਸਮਾਲ ਸਮਾਲ ਸੈਕਸ਼ਨਸ ਵਿਚ ਹੈਵ ਦੇਅਰ ਓਨ ਨੈਚੁਰਲ ਰਿਦਮ। ਤੇਰੇ ਜਨ ਧਿਆਵੈ ਇੱਕ ਮਨ ਇੱਕ ਜਿੱਤ, ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ, ਉਸਤਤ ਕਰੇ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ। ਇੱਕ ਇੱਕ ਛੋਟਾ ਛੋਟਾ ਸੈਕਸ਼ਨ ਹੈ ਉਹਦੀ ਆਪਣੀ ਤਾਲ ਹੈ, ਜਿਵੇਂ ਕਿ ਮਾਲਾ ਪਰੋਈ ਹੁੰਦੀ ਹੈ ਨਾ ਮੋਤੀਆਂ ਦੇ ਨਾਲ, ਅਤੇ ਹਰ ਕਵਿਤਾ ਦੀ ਨਾ ਆਪਣੀ ਕੁਦਰਤੀ ਤਾਲ ਵੀ ਹੁੰਦੀ ਹੈ, ਇੱਕ ਮਾਤਰਾ ਹੁੰਦੀਆਂ ਨੇ। ਜਿਵੇਂ ਆਪਾਂ ਮਸਲਨ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਤੋਜ ਕਹੀਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਣ ਗਣੀਜੈ। ਇਹ ਤਿੰਨ ਤਿੰਨ ਮਾਤਰਾ ਦਾ ਗੇੜ ਜਾਂ ਛੇ ਛੇ ਮਾਤਰਾ ਦਾ ਗੇੜ ਹੈ, ਇਹਨੂੰ ਆਪਾਂ ਜੇ ਕੈਰ ਵਿੱਚ ਪੜ੍ਹਨਾ ਚਾਹੀਏ ਤਾਂ ਪੜ੍ਹ ਹੀ ਸਕਦੇ ਹਾਂ, ਪਰ ਉਹਦੇ 'ਚ ਛੇ ਦੀ ਥਾਂ 'ਤੇ ਅੱਠ ਕਰਨੀਆਂ ਪੈਣਗੀਆਂ, ਦੋ ਮਾਤਰਾ 'ਤੇ ਥੋੜ੍ਹਾ ਜਿਹਾ ਲਮਕਾਉਣਾ ਪਏਗਾ। ਅਤੇ ਜੇ ਚਾਹੀਏ ਵੀ ਇਹਨੂੰ ਪੰਜ ਮਾਤਰਾ 'ਚ ਕਰ ਲਈਏ ਤਾਂ ਵੀ ਕੀਤਾ ਜਾ ਸਕਦਾ, ਇੱਕ ਮਾਤਰਾ ਸਕਿੱਪ ਕਰਨੀ ਪਏਗੀ, ਪਰ ਕੁਦਰਤੀ ਤਾਲ ਇਹਦੀ ਜੇ ਦੇਖਿਆ ਜਾਵੇ ਤਾਂ ਛੇ ਮਾਤਰਾ ਹੀ ਗਈ। मसलन खंड विहंडंग खलतल खंडंग अतरण मंडंग बर बंडंग पुज दंड अखंडंग तेज प्रचंडंग ज्योत अमंडंग पान प्रभंग सुख संतां करणंग दुर्मत तरणंग किलवि खरणंग असरणंग जय जय जग कारण श्रिष्ट उबारण ममप्रित पारण जय ते गंग इच चार चार दा गेड़ इहदी कुदरती ताल है इहनू जे गाना चाहो किस मर्जी गा लो लेकिन कुदरती ताल इहदी बदल नहीं सकदी द मैजर द पोएटिक मैजर्स हैज अ वेरी क्लोज रिलेशन विद द रिदमिक मैजर्स बड़ा क्लोज रिलेशन है तो जदों इन्हां पड़तालां दे शब्दां च आपां वेखदे ताल बदलदी है तो उहदा काव्य शैली भी बदल जाती उहदी छंदबंदी भी बदल जाती इह वाकई हैरान करन वाली मार्वलस इह स्टाइल महाराज ने बख्शिया है एक पड़ताल गायकी का जो कि बहुत वड्डी देण है सानू माण होना चाहिए इस गल दे उत्ते कि साडा पुराना विरसा देखो किन्ना अमीर है सिख हिस्टरी पढ़ के वेख लो ये तो लिखा मिलता है भी महाराज धन गुरु गोबिंद सिंह सच्चे पातशाह जी ने कुछ सिखा नूं भेजिया सी बनारस कांशी भी जाके संस्कृत पढ़ के आओ तो वह जो पढ़ के वापस आए तो उन्होंने निर्मले कह के सन्मानिया गया सत्कार दिता पंथ ने पर सारी सिख हिस्टरी पढ़ के वेख लो कित नहीं लिखा मिलता भी गुरु नानक देव महाराज तो लैके गुरु गोबिंद सिंह सच्चे पातशाह तक किसी ने किसी भी गुरु साहब ने किसी एक सिख न भी भेजा हो भी जाओ राग सीख के आओ कित नहीं लिखा मिलता कि वे संगीतकार सन महाराज आप नारायण कलाधार जगमै परवरे हो परमेश्वर जो आया सी ते सर्वगुण निधान सन सारे गुण विच ही सन जे संगीतकार वालों देखो तो कई राग महाराज के अपने उचारे हुए हैं उस शास्त्रां च मिलदे ही नहीं ये शैली पड़ताल गायकी की यह महाराज की अपनी नवेकली शैली है ये हिंदुस्तानी शास्त्रीय संगीत कित भी नहीं मिलती इस तरह जे साजां की गल देख लो कई ऐसे साज ने महाराज ने आप डिजाइन किए ने आप इजाद किए ने जिन्हों चो सरंदा एक है धन गुरु अमरदास महाराज की देन आ जोड़ी जी आप दर्शन कर रहे हैं आटा ला के जिन धामे में बजाया जाता है ये धन गुरु अर्जन देव महाराज की देन है ताउस जिहड़ा साज है स्ट्रिंग इंस्ट्रूमेंट ये गुरु हरगोबिंद साहब सच्चे पातशाह की देन है हर पास्यों पूरे ने यह जी अमीरी है साडे विरसे की इनू सांभण की लोड़ है गुरु मेहर करे तुहाडे इत्थे मैनू खुशी हुंदी है जिथे प्रबंधकां की सोच गुरमत वाली होवे ना उत्थे फिर गुरमत दियां जिहड़ियां कदरां कीमतां ने ना उहनां दी पछाण हुंदी ते सांभियां भी जांदियां ते इत्थे सानू खुशी होई है सारे कीर्तनी जिन्हों देखो कोई गा रहा तो कोई तबला बजा रहा अगला शब्द है तो वह तबला बजा रहा तो वह गा रहा है इत्थे बाबे की बहुत वड्डी मेहर है तुहाडे ते बहुत खुशी सानू उत्थे हुंदी है जदों आए आओ अगला शब्द पढ़िए जिथे प्रसंग कल आपां नबेड़िया सी उत्थों शब्द की इस भाव अर्थ विच आपां नहीं पढ़ना क्योंकि समा बहुत लग जाना समा अपने कोल उन्ना की है आप नाले देखते भी रहे हो स्क्रीन दे उत्ते महाराज का जो बाणी दे भाव ने जो बाणी दे अखरी अर्थ ने वो स्क्रीन दे उत्ते प्रोजेक्ट होंदे रहे हैं अगला शब्द आपां दर्शना ते गल आपां कल नबेड़ी सी ते अज सत्कारयोग डॉक्टर हरजोत कौर भैन जी होना ने भी दर्शन दी जय खोल किवाड़ नूं ही मुख रख के शब्द पढ़िया है ते दर्शना तो ही आपां गल गां तोरनी है आओ वागेश्वरी राग विच ये शब्द की धुन है आपां आनंद माणीए बाणी दा बाणी दियां तुकां विच मन जोड़िए बिरती कागर करिए